ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਚ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਫਰਵਰੀ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਯੋਹੰਨਾ। ਜੱਗ ਵਿੱਚ ਮੁਸੀਬਤ ਸਹਿੰਦੇ ਹੋ, ਪਰ ਖਾਤਰ ਜਮ੍ਹਾਂ ਰੱਖੋ, ਮੈਂ ਜੱਗ ਉੱਤੇ ਗਾਲਬ ਆਇਆ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ ਯੋਹੰਨਾ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਵੀ ਜੱਗ ਉੱਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਵੀ ਜੱਗ ਉਹਦੇ ਰਾਹੀਂ ਮੁਕਤੀ ਪਾਵੇ। ਨਾ ਜੱਗ ਨਾਲ ਮੁਹੱਬਤ ਰੱਖੋ, ਨਾ ਉਹਨਾਂ ਸ਼ੈਵਾਂ ਨਾਲ ਜਿਹੜੀਆਂ ਜੱਗ ਵਿੱਚ ਨੇ। ਜਿਹੜਾ ਕੋਈ ਜੱਗ ਨਾਲ ਮੁਹੱਬਤ ਰੱਖਦਾ ਹੈ ਉਹਦੇ ਵਿੱਚ ਪਿਓ ਦੀ ਮੁਹੱਬਤ ਨਹੀਂ। ਕਿਉਂ ਜੇ ਜੋ ਕੁਝ ਜੱਗ ਵਿੱਚ ਹੈ, ਯਾਨੀ ਜਿਸਮ ਦੀ ਖਾਹਿਸ਼ ਅਤੇ ਅੱਖੀਆਂ ਦੀ ਖਾਹਿਸ਼ ਅਤੇ ਹਯਾਤੀ ਦੀ ਸ਼ੋਖੀ, ਉਹ ਪਿਓ ਵੱਲੋਂ ਨਹੀਂ ਬਲਕਿ ਜੱਗ ਵੱਲੋਂ ਹੈ। ਜੱਗ ਅਤੇ ਇਹਦੀ ਖਾਹਿਸ਼ ਦੋਵੇਂ ਮਿਟਦੇ ਜਾਂਦੇ ਨੇ, ਪਰ ਜਿਹੜਾ ਰੱਬ ਦੀ ਮਰਜ਼ੀ ਉੱਤੇ ਟੁਰਦਾ ਹੈ ਉਹ ਹਮੇਸ਼ਾ ਤੀਕਰ ਕਾਇਮ ਰਹੇਗਾ। ਜਿਹੜਾ ਕੋਈ ਰੱਬ ਤੋਂ ਪੈਦਾ ਹੋਇਆ ਹੈ ਉਹ ਜੱਗ ਉੱਤੇ ਗਲਬ ਆਉਂਦਾ ਹੈ, ਅਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਹੈ ਸਾਡਾ ਈਮਾਨ ਹੈ। ਜੱਗ ਦਾ ਮਗਲੂਬ ਕਰਨ ਵਾਲਾ ਕੌਣ ਹੈ ਸਿਵਾਏ ਉਸ ਬੰਦੇ ਦੇ ਜਿਹਦਾ ਈਮਾਨ ਹੈ ਭਈ ਯਸੂ ਰੱਬ ਦਾ ਪੁੱਤਰ ਹੈ। ਅਤੇ ਅਸੀਂ ਇਹ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਹੈ, ਅਤੇ ਉਹਨੇ ਸਾਨੂੰ ਸਮਝ ਬਖਸ਼ੀ ਹੈ ਤਾਂ ਜੋ ਉਹਨੂੰ ਜਿਹੜਾ ਅਸਲੀ ਹੈ ਜਾਣੀਏ, ਅਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਹੈ ਯਾਨੀ ਉਹਦੇ ਪੁੱਤਰ ਯਸੂ ਮਸੀਹ ਵਿੱਚ ਅਸਲੀ ਹਾਂ। ਅਸਲੀ ਰੱਬ ਅਤੇ ਹਮੇਸ਼ਾ ਦੀ ਹਯਾਤੀ ਇਹ ਹੀ ਹੈ। ਦਰਸੀਵਾਜ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਅਤੇ ਕਲਾਮ ਰੱਬ ਦੇ ਨਾਲ ਸੀ, ਅਤੇ ਕਲਾਮ ਰੱਬ ਸੀ। ਉਹਦੇ ਵਿੱਚ ਹਯਾਤੀ ਸੀ ਅਤੇ ਉਹ ਹਯਾਤੀ ਬੰਦਿਆਂ ਦਾ ਨੂਰ ਸੀ। ਅਸਲੀ ਨੂਰ ਜਿਹੜਾ ਹਰ ਇੱਕ ਬੰਦੇ ਨੂੰ ਰੋਸ਼ਨ ਕਰਦਾ ਹੈ, ਜੱਗ ਵਿੱਚ ਆਉਣ ਵਾਲਾ ਸੀ। ਉਹ ਜੱਗ ਵਿੱਚ ਸੀ ਅਤੇ ਜੱਗ ਉਹਦੇ ਵਸੀਲੇ ਨਾਲ ਪੈਦਾ ਹੋਇਆ, ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਪਰ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਈਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਜਿਸਮ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਪੈਦਾ ਹੋਏ। ਮੱਤੀ ਅਤੇ ਯੋਹੰਨਾ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਦਾ ਹਾਲ ਸੁਣ ਕੇ ਆਪਣੇ ਚੇਲਿਆਂ ਦੇ ਰਾਹੀਂ ਉਹਦੇ ਕੋਲੋਂ ਪੁੱਛਣ ਨੂੰ ਘੱਲਿਆ, ਭਈ ਆਉਣ ਵਾਲਾ ਤੂੰ ਹੀ ਏ ਜਾਂ ਅਸੀਂ ਕਿਸੇ ਦੂਜੇ ਦੀ ਰਾਹ ਵੇਖੀਏ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਜੋ ਕੁਝ ਤੁਸੀਂ ਵੇਖਦੇ ਅਤੇ ਸੁਣਦੇ ਹੋ ਜਾ ਕੇ ਯੋਹੰਨਾ ਨੂੰ ਦੱਸ ਦਿਓ, ਭਈ ਅੰਨੇ ਵੇਖਦੇ ਨੇ ਅਤੇ ਲੰਗੜੇ ਟੁਰਦੇ ਫਿਰਦੇ ਨੇ, ਕੋੜੀ ਪਾਕ ਸਾਫ ਕੀਤੇ ਜਾਂਦੇ ਨੇ ਅਤੇ ਬੋਲੇ ਸੁਣਦੇ ਨੇ, ਅਤੇ ਮੁਰਦੇ ਜਿਉਂਦੇ ਕੀਤੇ ਜਾਂਦੇ ਨੇ, ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ, ਅਤੇ ਧੰਨ ਹੈ ਉਹ ਜਿਹੜਾ ਮੇਰੇ ਪਾਰੋਂ ਠੋਕਰ ਨਾ ਖਾਵੇ। ਮੱਤੀ ਉਸ ਦਿਨ ਯਸੂ ਘਰ ਵਿੱਚੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਜਾ ਬੈਠਿਆ, ਅਤੇ ਉਹਦੇ ਕੋਲ ਵੱਡਾ ਜੱਥਾ ਇਕੱਠਾ ਹੋ ਗਿਆ, ਭਈ ਉਹ ਕਸ਼ਤੀ ਉੱਤੇ ਚੜ੍ਹ ਬੈਠਿਆ ਅਤੇ ਸਾਰਾ ਜੱਥਾ ਕੰਢੇ ਉੱਤੇ ਖੜ੍ਹਾ ਰਿਹਾ। ਅਤੇ ਉਹਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ, ਭਈ ਵੇਖੋ ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ, ਅਤੇ ਬੋਣ ਵੇਲੇ ਕੁਝ ਦਾਣੇ ਰਾਹ ਦੇ ਕੰਢੇ ਡਿੱਗੇ, ਅਤੇ ਪਰਿੰਦਿਆਂ ਨੇ ਆ ਕੇ ਉਹਨਾਂ ਨੂੰ ਚੁਗ ਲਿਆ, ਅਤੇ ਕੁਝ ਪਥਰੀਲੀ ਧਰਤੀ ਉੱਤੇ ਡਿੱਗੇ ਜਿੱਥੇ ਉਹਨਾਂ ਨੂੰ ਬਹੁਤ ਮਿੱਟੀ ਨਾ ਮਿਲੀ, ਅਤੇ ਡੂੰਘੀ ਮਿੱਟੀ ਨਾ ਮਿਲਣ ਦੇ ਪਾਰੋਂ ਛੇਤੀ ਉੱਗ ਆਏ, ਅਤੇ ਜਦੋਂ ਸੂਰਜ ਨਿਕਲਿਆ ਤਾਂ ਸੜ ਗਏ, ਅਤੇ ਜੜ੍ਹ ਨਾ ਹੋਣ ਦੇ ਪਾਰੋਂ ਸੁੱਕ ਗਏ, ਅਤੇ ਕੁਝ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਵੱਧ ਕੇ ਉਹਨਾਂ ਨੂੰ ਦਬਾ ਲਿਆ, ਅਤੇ ਕੁਝ ਚੰਗੀ ਧਰਤੀ ਉੱਤੇ ਡਿੱਗੇ ਅਤੇ ਫਲ ਲਿਆਏ, ਕੋਈ 100 ਗੁਣਾ, ਕੋਈ 60 ਗੁਣਾ, ਕੋਈ 30 ਗੁਣਾ। ਚੇਲਿਆਂ ਨੇ ਕੋਲ ਆ ਕੇ ਉਹਨੂੰ ਆਖਿਆ, ਭਈ ਤੂੰ ਉਹਨਾਂ ਨਾਲ ਤਮਸੀਲਾਂ ਵਿੱਚ ਗੱਲਾਂ ਕਿਉਂ ਕਰਦਾ ਹੈ? ਮੈਂ ਉਹਨਾਂ ਨਾਲ ਤਮਸੀਲਾਂ ਵਿੱਚ ਇਸ ਲਈ ਗੱਲਾਂ ਕਰਦਾ ਹਾਂ ਭਈ ਉਹ ਵੇਖਦੇ ਹੋਏ ਨਹੀਂ ਵੇਖਦੇ, ਅਤੇ ਸੁਣਦੇ ਹੋਏ ਨਹੀਂ ਸੁਣਦੇ, ਅਤੇ ਨਹੀਂ ਸਮਝਦੇ। ਕਿਉਂ ਜੇ ਇਸ ਉਮਰ ਦੇ ਦਿਲ ਉੱਤੇ ਚਰਬੀ ਛਾ ਗਈ ਹੈ, ਅਤੇ ਉਹ ਕੰਨਾਂ ਤੋਂ ਉੱਚਾ ਸੁਣਦੇ ਨੇ, ਅਤੇ ਉਹਨਾਂ ਨੇ ਆਪਣੀਆਂ ਅੱਖੀਆਂ ਬੰਦ ਕਰ ਲਈਆਂ ਨੇ, ਤਾਂ ਜੋ ਇੱਦਾਂ ਨਾ ਹੋਵੇ ਭਈ ਅੱਖੀਆਂ ਨਾਲ ਪਤਾ ਕਰਨ, ਅਤੇ ਕੰਨਾਂ ਨਾਲ ਸੁਣਨ, ਅਤੇ ਦਿਲ ਨਾਲ ਸਮਝਣ, ਅਤੇ ਰਜੂ ਲਿਆਉਣ, ਤੇ ਮੈਂ ਉਹਨਾਂ ਨੂੰ ਸ਼ਿਫਾ ਦੇਵਾਂ। ਜਿਹੜਾ ਪਥਰੀਲੀ ਧਰਤੀ ਉੱਤੇ ਬੋਇਆ ਗਿਆ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਏ ਅਤੇ ਛੇਤੀ ਹੀ ਖੁਸ਼ੀ ਨਾਲ ਕਬੂਲ ਕਰ ਲੈਂਦਾ ਏ, ਪਰ ਆਪਣੇ ਅੰਦਰ ਜੜ ਨਹੀਂ ਰੱਖਦਾ ਬਲਕਿ ਕੁਝ ਦਿਨ ਦਾ ਹੁੰਦਾ ਏ। ਅਤੇ ਜਦੋਂ ਕਲਾਮ ਦੇ ਪਾਰੋਂ ਮੁਸੀਬਤ ਜਾਂ ਜ਼ੁਲਮ ਬਰਪਾ ਹੁੰਦਾ ਏ ਤਾਂ ਫਿਲ ਫੌਰ ਠੋਕਰ ਖਾਂਦਾ ਏ। ਅਤੇ ਜਿਹੜਾ ਝਾੜੀਆਂ ਵਿੱਚ ਬੋਇਆ ਗਿਆ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਏ ਅਤੇ ਜੱਗ ਦੀ ਫਿਕਰ ਅਤੇ ਦੌਲਤ ਦਾ ਫਰੇਬ ਉਸ ਕਲਾਮ ਨੂੰ ਦਬਾ ਦਿੰਦਾ ਏ ਅਤੇ ਉਹ ਬੇਫਲ ਰਹਿ ਜਾਂਦਾ ਏ। ਅਤੇ ਜਿਹੜਾ ਚੰਗੀ ਧਰਤੀ ਵਿੱਚ ਬੋਇਆ ਗਿਆ ਇਹ ਉਹ ਏ ਜਿਹੜਾ ਕਲਾਮ ਨੂੰ ਸੁਣਦਾ ਏ ਅਤੇ ਸਮਝਦਾ ਅਤੇ ਫਲ ਲਿਆਉਂਦਾ ਏ। ਕੋਈ 100 ਗੁਣਾ ਫਲਦਾ ਏ, ਕੋਈ 60 ਗੁਣਾ, ਕੋਈ 30 ਗੁਣਾ। ਮੱਤੀ ਜਦੋਂ ਯਿਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਤਾਂ ਉਹਨੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਵੀ ਲੋਕ ਇਬਨੇ ਆਦਮ ਨੂੰ ਕੀ ਆਖਦੇ ਨੇ। ਉਹਨਾਂ ਨੇ ਆਖਿਆ, ਕਈ ਯੋਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕਈ ਏਲੀਆ, ਕਈ ਯਰਮੀਆਂ, ਕਈ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੌਨ ਪਤਰਸ ਨੇ ਜਵਾਬ ਵਿੱਚ ਆਖਿਆ, ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਧੰਨ ਏ ਤੂੰ ਸ਼ਮੌਨ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਅਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਹੈ। ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਉੱਤੇ ਜ਼ਾਹਿਰ ਕਰਨ ਲੱਗ ਪਿਆ ਵੀ ਉਹਨੂੰ ਜ਼ਰੂਰ ਏ ਵੀ ਯਰੂਸ਼ਲਮ ਨੂੰ ਜਾਵੇ ਅਤੇ ਬਜ਼ੁਰਗਾਂ ਅਤੇ ਸਰਦਾਰ ਕਾਹਨਾਂ ਅਤੇ ਫਕੀਰਾਂ ਕੋਲੋਂ ਬਹੁਤ ਦੁੱਖ ਸਹਵੇ ਅਤੇ ਕਤਲ ਕੀਤਾ ਜਾਵੇ ਅਤੇ ਤੀਜੇ ਦਿਨ ਜੀ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਵੱਖਰਾ ਲਿਜਾ ਕੇ ਮਲਾਮਤ ਕਰਨ ਲੱਗ ਪਿਆ ਵੀ ਐ ਖੁਦਾਵੰਦ, ਰੱਬ ਨਾ ਕਰੇ ਇਹ ਤੇਰੇ ਉੱਤੇ ਹਰਗਿਜ਼ ਨਾ ਆਵੇ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਰੱਖਦਾ ਹੈ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਤਾਂ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਕੋਈ ਆਪਣੀ ਜਾਨ ਬਚਾਉਣਾ ਚਾਹੇ ਉਹਨੂੰ ਗਵਾਏਗਾ ਅਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹਨੂੰ ਪਾਏਗਾ, ਅਤੇ ਜੇ ਬੰਦਾ ਸਾਰੇ ਜੱਗ ਨੂੰ ਹਾਸਲ ਕਰੇ ਅਤੇ ਆਪਣੀ ਜਾਨ ਦਾ ਨੁਕਸਾਨ ਪਾਵੇ ਤਾਂ ਉਹਨੂੰ ਕੀ ਫਾਇਦਾ ਹੋਵੇਗਾ। ਯੋਹੰਨਾ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਉਹ ਰੂਹ ਨੇ ਅਤੇ ਹਯਾਤੀ ਵੀ ਨੇ, ਪਰ ਤੁਹਾਡੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਇਮਾਨ ਨਹੀਂ ਲਿਆਏ। ਇਹਦੇ ਉੱਤੇ ਉਹਦੇ ਚੇਲਿਆਂ ਵਿੱਚੋਂ ਬਥੇਰੇ ਉਲਟੇ ਪਰਤੇ ਅਤੇ ਇਹਦੇ ਬਾਅਦ ਉਹਦੇ ਨਾਲ ਨਾ ਰਹੇ। ਅਤੇ ਯਿਸੂ ਨੇ ਉਹਨਾਂ 12 ਨੂੰ ਆਖਿਆ, ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ ਅਸੀਂ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਹਯਾਤੀ ਦੀਆਂ ਗੱਲਾਂ ਤਾਂ ਤੇਰੇ ਹੀ ਕੋਲ ਨੇ, ਅਤੇ ਅਸੀਂ ਇਮਾਨ ਲਿਆਏ ਅਤੇ ਜਾਣ ਗਏ ਹਾਂ ਵੀ ਰੱਬ ਦਾ ਕਦੂਸ ਤੂੰ ਹੀ ਹੈ। ਕੁਲਸੀਓ ਅਤੇ ਜਿਵੇਂ ਤੁਸੀਂ ਮਸੀਹ ਯਿਸੂ ਖੁਦਾਵੰਦ ਨੂੰ ਕਬੂਲ ਕੀਤਾ ਉਸੇ ਤਰ੍ਹਾਂ ਉਹਦੇ ਵਿੱਚ ਟੁਰਦੇ ਰਹੋ ਅਤੇ ਉਹਦੇ ਵਿੱਚ ਜੜ ਫੜਦੇ ਅਤੇ ਤਾਮੀਰ ਹੁੰਦੇ ਜਾਓ, ਅਤੇ ਜਿਵੇਂ ਤੁਸੀਂ ਤਾਲੀਮ ਪਾਈ ਉਸੇ ਤਰ੍ਹਾਂ ਇਮਾਨ ਵਿੱਚ ਮਜ਼ਬੂਤ ਹੋਵੋ ਅਤੇ ਖੂਬ ਸ਼ੁਕਰਗੁਜ਼ਾਰੀ ਕਰਿਆ ਕਰੋ। ਖਬਰਦਾਰ ਕੋਈ ਤੁਹਾਨੂੰ ਉਸ ਫਲਸਫੀ ਅਤੇ ਲਾ ਹਾਸਲ ਫਰੇਬ ਦਾ ਸ਼ਿਕਾਰ ਨਾ ਕਰ ਲਏ ਜਿਹੜਾ ਇਨਸਾਨਾਂ ਦੀ ਰਵਾਇਤ ਅਤੇ ਦੁਨਿਆਵੀ ਸ਼ੁਰੂ ਦੀਆਂ ਗੱਲਾਂ ਦੇ ਮੁਆਫਿਕ ਨੇ, ਨਾ ਵੀ ਮਸੀਹ ਦੇ ਮੁਆਫਿਕ। ਤੁਸੀਂ ਉਹਦੇ ਵਿੱਚ ਮਾਮੂਰ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖਤਿਆਰ ਦਾ ਸਿਰਾ ਹੈ, ਅਤੇ ਹੁਕਮਾਂ ਦੀ ਉਹ ਦਸਤਾਵੇਜ਼ ਮਿਟਾ ਦਿੱਤੀ ਜਿਹੜੀ ਸਾਡੇ ਨਾਂ ਉੱਤੇ ਅਤੇ ਸਾਡੇ ਖਿਲਾਫ ਸੀ, ਅਤੇ ਉਹਨੂੰ ਸੂਲੀ ਉੱਤੇ ਕਿੱਲਾਂ ਨਾਲ ਜੜ ਕੇ ਸਾਹਮਣੇ ਹਟਾ ਦਿੱਤਾ। ਉਹਨੇ ਹਕੂਮਤਾਂ ਅਤੇ ਇਖਤਿਆਰਾਂ ਨੂੰ ਆਪਣੇ ਉੱਤੋਂ ਲਾ ਕੇ ਉਹਨਾਂ ਦਾ ਬਰਮਲਾ ਤਮਾਸ਼ਾ ਬਣਾਇਆ ਅਤੇ ਸੂਲੀ ਦੇ ਪਾਰੋਂ ਉਹਨਾਂ ਉੱਤੇ ਫਤਿਹਯਾਬੀ ਦਾ ਸ਼ਾਦੀਆਨਾ ਨਾ ਵਜਾਇਆ। ਜਦੋਂ ਤੁਸੀਂ ਮਸੀਹ ਦੇ ਨਾਲ ਦੁਨਿਆਵੀ ਸ਼ੁਰੂ ਦੀਆਂ ਗੱਲਾਂ ਵੱਲ ਮੁੜ ਗਏ ਅਤੇ ਫਿਰ ਉਹਨਾਂ ਵਾਂਗਰ ਜਿਹੜੇ ਜੱਗ ਵਿੱਚ ਹਯਾਤੀ ਗੁਜ਼ਾਰਦੇ ਨੇ ਇਨਸਾਨੀ ਹੁਕਮਾਂ ਅਤੇ ਤਾਲੀਮ ਦੇ ਮੁਆਫਿਕ ਇੱਦਾਂ ਦੇ ਕਾਇਦਿਆਂ ਦੇ ਕਿਉਂ ਪਾਬੰਦ ਹੁੰਦੇ ਹੋ ਵੀ ਇਹਨੂੰ ਨਾ ਛੂਹਣਾ, ਉਹਨੂੰ ਨਾ ਚੱਖਣਾ, ਉਹਨੂੰ ਹੱਥ ਨਾ ਲਾਉਣਾ, ਕਿਉਂ ਜੇ ਇਹ ਸਾਰੀਆਂ ਸ਼ੈਵਾਂ ਕੰਮ ਵਿੱਚ ਲਿਆਉਂਦੇ ਲਿਆਉਂਦੇ ਫਨਾਹ ਹੋ ਜਾਣਗੀਆਂ। ਕੁਲਸੀਓ ਅਤੇ ਜਦੋਂ ਤੁਸੀਂ ਮਸੀਹ ਦੇ ਨਾਲ ਜਵਾਏ ਗਏ ਅਤੇ ਆਲਮੇ ਬਾਲਾ ਦੀਆਂ ਸ਼ੈਵਾਂ ਦੀ ਤਲਾਸ਼ ਵਿੱਚ ਰਹੋ ਜਿੱਥੇ ਮਸੀਹ ਮੌਜੂਦ ਏ ਅਤੇ ਰੱਬ ਦੇ ਸੱਜੇ ਪਾਸੇ ਬੈਠਾ ਏ, ਕਿਉਂ ਜੇ ਤੁਸੀਂ ਜਾਣਦੇ ਹੋ ਵੀ ਖੁਦਾਵੰਦ ਵੱਲੋਂ ਇਹਦੇ ਬਦਲੇ ਵਿੱਚ ਤੁਹਾਨੂੰ ਮਿਰਾਸ ਮਿਲੇਗੀ, ਤੁਸੀਂ ਖੁਦਾਵੰਦ ਮਸੀਹ ਦੀ ਸੇਵਾ ਕਰਦੇ ਰਹੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਯਿਸੂ ਨਾਸਰੀ ਦੀ ਆਮਦ ਮਸੀਹੀ ਦੌਰ ਦੀ ਪਹਿਲੀ ਸਦੀ ਦਾ ਅਹਾਤਾ ਕਰਦੀ ਏ, ਪਰ ਮਸੀਹ ਇਬਤਦਾਈ ਵਰ੍ਹਿਆਂ ਜਾਂ ਅਖੀਰੀ ਦਿਨਾਂ ਦੀ ਕੈਦ ਤੋਂ ਬਗੈਰ ਏ। ਮਸੀਹੀ ਦੌਰ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਅਤੇ ਰੱਬ ਦੇ ਪਰਛਾਵੇਂ ਦੇ ਤੌਰ 'ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਅਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਮਸੀਹ ਰੱਬ ਦਾ ਇਲਾਹੀ ਜ਼ਹਾਰ ਜਿਹੜਾ ਮੁਜੱਸਮ ਗਲਤੀ ਨੂੰ ਬਰਬਾਦ ਕਰਨ ਲਈ ਬਦਨ ਦੀ ਸੂਰਤ ਵਿੱਚ ਆਉਂਦਾ ਹੈ। ਯਿਸੂ ਇਲਾਹੀ ਖਿਆਲ ਦਾ ਬੁਲੰਦ ਤਰੀਨ ਇਨਸਾਨੀ ਜਿਸਮਾਨੀ ਤਸੱਵਰ ਗਲਤੀ ਨੂੰ ਮੁਲਾਮਤ ਕਰਦਿਆਂ ਅਤੇ ਨੇਸਤ ਕਰਦਿਆਂ ਹੋਏ ਅਤੇ ਇਨਸਾਨੀ ਲਾਫਾਨੀਅਤ ਨੂੰ ਲੋਅ ਵਿੱਚ ਲਿਆਉਂਦਿਆਂ ਹੋਏ। ਮਾਜ਼ੀ ਵਾਂਗਰ ਮਸੀਹ ਦਾ ਰੂਹ ਜਿਹੜਾ ਇਨਸਾਨੀ ਅਕੀਦਿਆਂ ਅਤੇ ਰਸਮਾਂ ਨੂੰ ਦੂਰ ਕਰ ਦਿੰਦਾ ਹੈ, ਉਦੋਂ ਤੀਕਰ ਕਬੂਲ ਨਹੀਂ ਕੀਤਾ ਜਾਂਦਾ ਜਦੋਂ ਤੀਕਰ ਇਨਸਾਨ ਦੇ ਦਿਲ ਉਹਦੇ ਲਈ ਤਿਆਰ ਨਹੀਂ ਕੀਤੇ ਜਾਂਦੇ। ਯਿਸੂ ਦੇ ਮਿਸ਼ਨ ਨੇ ਪੇਸ਼ਨਗੋਈ ਦੀ ਤਸਦੀਕ ਕੀਤੀ ਅਤੇ ਪੁਰਾਣੇ ਜ਼ਮਾਨੇ ਦੇ ਨਾਮ ਨਿਹਾਦ ਮੌਜੇ ਦੀ ਵਜ਼ਾਹਤ ਕੀਤੀ, ਜਿੱਦਾਂ ਭਈ ਇਲਾਹੀ ਕੁਵਤ ਦੇ ਕੁਦਰਤੀ ਇਜ਼ਹਾਰ ਸੀ, ਉਹ ਇਜ਼ਹਾਰ ਜਿਨ੍ਹਾਂ ਨੂੰ ਸਮਝਿਆ ਨਹੀਂ ਗਿਆ ਸੀ। ਉਹਨੇ ਆਪਣੀ ਦੁਆਏ ਖੈਰ ਕਿਸੇ ਵੀ ਇੱਦਾਂ ਦੇ ਬੰਦੇ ਨੂੰ ਦਿੱਤੀ ਜਿਹਨੂੰ ਇਹਦੇ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਵੀ ਇੱਦਾਂ ਦੇ ਅਸਰਾਤ ਜਿਹੜੇ ਇਲਾਹੀ ਸਿਆਣ ਨਾਲ ਆਉਂਦੇ ਨੇ ਰੱਬ ਦੀ ਯਕਜਹਿਤੀ ਨੂੰ ਸਾਬਤ ਕਰਦੇ ਨੇ, ਯਾਨੀ ਉਹ ਇਲਾਹੀ ਅਸੂਲ ਜਿਹੜਾ ਸਾਰੀ ਹਮਾਂਗੀ ਲਿਆਉਂਦਾ ਹੈ। ਇਲਾਹੀ ਸਿਆਣ ਵਿੱਚ ਮੁਕਰਰ ਕਰਦਾ ਹਰ ਅਸਰ ਨੂੰ ਕਾਬੂ ਵਿੱਚ ਕਰਦਿਆਂ ਹੋਏ ਅਤੇ ਸਾਰੀ ਵਜ੍ਹਾ ਨੂੰ ਪਛਾਣਦਿਆਂ ਹੋਏ ਜੱਗ ਦਾ ਅਸਲੀ ਇਖਤਿਆਰ ਸਿਆਣ ਵਿੱਚ ਹੈ। ਯਿਸੂ ਸਬਰ ਨਾਲ ਅਤੇ ਸੱਚਿਆਈ ਦੀ ਹਸਤੀ ਨੂੰ ਜ਼ਾਹਿਰ ਕਰਦਿਆਂ ਹੋਏ ਆਪਣੀ ਤਾਲੀਮ 'ਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸੱਚਿਆਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਿਫਾ ਦਿੰਦਿਆਂ, ਬਦਰੂ ਨੂੰ ਕੱਢਦਿਆਂ ਅਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ, ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ 'ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਵੀ ਉਹਨਾਂ ਵੱਲੋਂ ਵੀ ਸੂਲੀ ਉੱਤੇ ਚੜ੍ਹਾਏ ਜਾਣ ਤੋਂ ਬਾਅਦ ਤੀਕਰ ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜ੍ਹਾ ਸੀ, ਜਿਹੜੇ ਬਿਮਾਰੀ ਪਾਪ ਅਤੇ ਆਰਜ਼ੇ ਮੌਤ ਅਤੇ ਕਬਰ ਉੱਤੇ ਫਤਿਹਮੰਦ ਹੋਏ। ਸਮਝੇ ਜਾਣ ਦੀ ਖਾਹਿਸ਼ ਕਰਦਿਆਂ ਹੋਏ ਮਾਲਕ ਨੇ ਇੱਕ ਗੱਲ ਦੁਹਰਾਈ, ਪਈ ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਇਸ ਤਜਦੀਦ ਸ਼ੁਦਾ ਸਵਾਲ ਦਾ ਮਤਲਬ ਇਹ ਹੈ, ਕੌਣ ਅਤੇ ਕੀ ਏ ਜਿਹੜਾ ਇਹ ਕੰਮ ਕਰਨ ਦੇ ਕਾਬਲ ਏ ਜਿਹੜਾ ਮਰੂਫ ਸਿਆਣ ਲਈ ਬਹੁਤ ਪੁਰਸਰਾਰ ਏ? ਆਪਣੀ ਅਮੂਮੀ ਸਖਤੀ ਦੇ ਨਾਲ ਸ਼ਮਾਉਂ ਨੇ ਆਪਣੇ ਭਰਾਵਾਂ ਲਈ ਜਵਾਬ ਦਿੱਤਾ ਅਤੇ ਉਹਦੇ ਜਵਾਬ ਨੇ ਇੱਕ ਵੱਡੀ ਅਸਲੀਅਤ ਨੂੰ ਕਾਇਮ ਕੀਤਾ। ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਏ, ਯਾਨੀ ਮਸੀਹਾ ਉਹ ਏ ਜਿਹਨੂੰ ਤੂੰ ਜ਼ਾਹਿਰ ਕੀਤਾ। ਮਸੀਹ ਰੱਬ ਦਾ, ਸੱਚਿਆਈ ਦਾ, ਹਯਾਤੀ ਅਤੇ ਮੁਹੱਬਤ ਦਾ ਰੂਹ ਜਿਹੜਾ ਜ਼ਿਹਨੀ ਤੌਰ 'ਤੇ ਸ਼ਿਫਾ ਦਿੰਦਾ ਹੈ। ਮਾਲਕ ਨੇ ਅਕਸਰ ਆਪਣੇ ਕਲਾਮ ਦੀ ਵਜ਼ਾਹਤ ਕਰਨ ਤੋਂ ਇਨਕਾਰ ਕੀਤਾ, ਕਿਉਂ ਜੇ ਇੱਕ ਮਾਦੀ ਦੌਰ ਵਿੱਚ ਰੂਹਾਨੀ ਸੱਚਿਆਈ ਨੂੰ ਸਮਝਣਾ ਵਾਹਵਾ ਔਖਾ ਕੰਮ ਸੀ। ਜਿਹੜੇ ਲੋਕ ਬਸ ਆਪਣੀ ਖੁਸ਼ੀ ਅਤੇ ਹਵਾਸ ਦੀ ਤਸਕੀਨ ਵਿੱਚ ਜਿਉਂਦਿਆਂ ਹੋਏ ਪਾਪ ਉੱਤੇ ਯਕੀਨ ਕਰਨ ਅਤੇ ਆਪਣੇ ਆਪ ਵਿੱਚ ਹੀ ਦਫ਼ਨ ਨੇ, ਉਹਨਾਂ ਲਈ ਉਹਨੇ ਮਾਦੀਅਤ ਵਿੱਚ ਆਖਿਆ, ਅੱਖਾਂ ਹੈ ਨੇ ਪਰ ਤੁਸੀਂ ਵੇਖਦੇ ਨਹੀਂ, ਕੰਨ ਹੈ ਨੇ ਪਰ ਤੁਸੀਂ ਸੁਣਦੇ ਨਹੀਂ, ਭਈ ਕਿਤੋਂ ਦਿਲੋਂ ਨਾ ਸਮਝ ਲਓ ਅਤੇ ਬਾਜ਼ ਆਓ ਅਤੇ ਮੈਂ ਤੁਹਾਨੂੰ ਸ਼ਫਾ ਦੇਵਾਂ। ਉਹਨੇ ਤਾਲੀਮ ਦਿੱਤੀ ਭਈ ਮਾਦੀ ਹਵਾਸ ਸੱਚਿਆਈ ਨੂੰ ਅਤੇ ਉਹਦੀ ਸ਼ਫਾ ਦੇਣ ਵਾਲੀ ਤਾਕਤ ਨੂੰ ਚੁੱਪ ਕਰਾਉਂਦੇ ਨੇ। ਯਿਸੂ ਦੀਆਂ ਤਮਸੀਲਾਂ ਹਯਾਤੀ ਨੂੰ ਵਿਸਤਾਰਦੀਆਂ ਨੇ ਜਿਹੜੀ ਕਦੀ ਪਾਪ ਅਤੇ ਮੌਤ ਨਾਲ ਮਿਲਾਵਟ ਵਾਲੀ ਨਹੀਂ ਹੁੰਦੀ। ਉਹਨੇ ਸਾਇੰਸ ਦਾ ਕਬਾੜਾ ਮਾਦੀ ਇਲਮ ਦੀ ਜੜ ਉੱਤੇ ਧਰਿਆ ਹੈ ਤਾਂ ਜੋ ਇਹ ਸ਼ਿਰਕ ਦੇ ਝੂਠੇ ਅਕੀਦੇ ਨੂੰ ਵੱਢਣ ਲਈ ਤਿਆਰ ਹੋਵੇ ਭਈ ਰੱਬ ਜਾਂ ਹਯਾਤੀ ਮਾਦੇ ਦੀ ਜਾਂ ਮਾਦੇ ਵਿੱਚ ਹੈ। ਯਿਸੂ ਨੇ ਇੱਕ ਹੀ ਵੇਲੇ ਵਿੱਚ 70 ਲੋਕਾਂ ਨੂੰ ਘੱਲਿਆ, ਪਰ ਬਸ 12 ਜਣੇ ਹੀ ਜ਼ਰੂਰੀ ਤਾਰੀਖੀ ਰਿਕਾਰਡ ਬਣਾ ਸਕੇ। ਰਵਾਇਤ ਉਹਦੇ ਸਿਰ ਉੱਤੇ 2 ਜਾਂ 300 ਚੇਲਿਆਂ ਦਾ ਹੀ ਸਿਹਰਾ ਬੰਨਦੀ ਏ, ਜਿਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਬੁਲਾਏ ਹੋਏ ਤਾਂ ਬਹੁਤ ਨੇ ਪਰ ਬਰਗਜ਼ੀਦਾ ਥੋੜ੍ਹੇ ਨੇ। ਉਹ ਫਜ਼ਲ ਤੋਂ ਦੂਰ ਹੋ ਗਏ ਨੇ ਕਿਉਂ ਜੇ ਉਹਨਾਂ ਨੇ ਅਸਲ ਵਿੱਚ ਆਪਣੇ ਮਾਲਕ ਦੀ ਹਦਾਇਤ ਨੂੰ ਨਹੀਂ ਸਮਝਿਆ ਸੀ। ਉਹ ਲੋਕ ਜਿਹੜੇ ਮਸੀਹ ਦੀ ਪੈਰਵੀ ਕਰਨ ਦਾ ਇਕਰਾਰ ਕਰਦੇ ਨੇ ਉਸ ਇਬਤਦਾਈ ਮਜ਼ਹਬ ਨੂੰ ਰੱਦ ਕਰਦੇ ਨੇ ਜਿਹੜਾ ਉਹਨੇ ਕਾਇਮ ਕੀਤਾ। ਯਿਸੂ ਨੂੰ ਅਜ਼ੀਅਤ ਦੇਣ ਵਾਲੇ ਇਸੇ ਖਾਸ ਨੁਕਤੇ ਉੱਤੇ ਆਪਣਾ ਮਜ਼ਬੂਤ ਤਰੀਨ ਹਮਲਾ ਕਰਦੇ ਸੀ। ਉਹਨਾਂ ਨੇ ਮਾਦੇ ਦੇ ਰਹਿਮੋ ਕਰਮ ਉੱਤੇ ਫੜਨ ਦੀ ਅਤੇ ਕੁਝ ਖਾਸ ਫਰਜ਼ੀ ਮਾਦੀ ਕਾਨੂੰਨਾਂ ਦੇ ਮੁਤਾਬਕ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਮਸੀਹਤ ਦਾ ਅਸੂਲ ਅਤੇ ਸਬੂਤ ਰੂਹਾਨੀ ਫਹਿਮ ਦੇ ਪਾਰੋਂ ਸਮਝੇ ਜਾਂਦੇ ਨੇ। ਇਹਨਾਂ ਨੂੰ ਯਸੂ ਦੇ ਇਜ਼ਹਾਰ ਦੇ ਸਾਹਮਣੇ ਰੱਖਿਆ ਜਾਂਦਾ ਹੈ, ਉਹਦੇ ਬਿਮਾਰ ਨੂੰ ਸ਼ਿਫਾ ਦੇਣ, ਬਦਰੂਆਂ ਨੂੰ ਕੱਢਣ, ਅਤੇ ਉਹ ਮੌਤ ਯਾਨੀ ਜਿਹੜੀ ਸਭ ਤੋਂ ਪਿਛਲਾ ਵੈਰੀ ਏ ਜਿਹਨੂੰ ਬਰਬਾਦ ਕੀਤਾ ਜਾਵੇਗਾ, ਇਹਨੂੰ ਬਰਬਾਦ ਕਰਨ ਦੇ ਪਾਰੋਂ ਮਾਦੇ ਅਤੇ ਇਹਦੇ ਨਾਮ ਨਿਹਾਦ ਕਾਨੂੰਨਾਂ ਲਈ ਉਹਦੀ ਲਾਪਰਵਾਹੀ ਵਿਖਾਉਂਦੇ ਨੇ। ਜੇ ਬਿਮਾਰੀ ਅਸਲੀ ਏ ਤਾਂ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਏ, ਜੇ ਸੱਚੀ ਏ ਤਾਂ ਇਹ ਸੱਚਿਆਈ ਦਾ ਹਿੱਸਾ ਏ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਅਤੇ ਬਿਮਾਰੀ ਵਹਿਮ ਨੇ ਤਾਂ ਇਸ ਫਾਨੀ ਸੁਫਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕਿਜ਼ਗੀ ਅਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਅਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਸੂ ਨੇ ਜ਼ਾਹਿਰ ਕੀਤਾ ਏ। ਜਦੋਂ ਮਸੀਹ ਪਾਪ ਉੱਤੇ ਇੱਕ ਯਕੀਨ ਜਾਂ ਬਿਮਾਰੀ ਉੱਤੇ ਯਕੀਨ ਨੂੰ ਚੰਗੇ ਇਮਾਨ ਵਿੱਚ ਬਦਲਦਾ ਏ ਅਤੇ ਯਕੀਨ ਰੂਹਾਨੀ ਫਹਿਮ ਵਿੱਚ ਬਦਲ ਜਾਂਦਾ ਏ ਅਤੇ ਪਾਪ, ਬਿਮਾਰੀ ਅਤੇ ਮੌਤ ਗਾਇਬ ਹੋ ਜਾਂਦੇ ਨੇ। ਸਾਡੇ ਮਾਲਕ ਨੇ ਬਦਰੂਆਂ ਬੁਰਾਈਆਂ ਨੂੰ ਕੱਢਿਆ ਅਤੇ ਬਿਮਾਰ ਨੂੰ ਸ਼ਿਫਾ ਦਿੱਤੀ। ਇਹ ਉਹਦੇ ਪੈਰੋਕਾਰਾਂ ਦੇ ਬਾਰੇ ਵਿੱਚ ਵੀ ਆਖਿਆ ਜਾਣਾ ਚਾਹੀਦਾ ਹੈ ਵੀ ਉਹਨਾਂ ਨੇ ਆਪਣੇ ਆਪ ਵਿੱਚੋਂ ਅਤੇ ਦੂਜਿਆਂ ਵਿੱਚੋਂ ਖੌਫ ਅਤੇ ਬੁਰਿਆਈ ਨੂੰ ਕੱਢ ਦਿੱਤਾ ਅਤੇ ਬਿਮਾਰ ਨੂੰ ਸ਼ਿਫਾ ਦਿੱਤੀ। ਜਦੋਂ ਵੀ ਇਨਸਾਨ ਉੱਤੇ ਰੱਬ ਦੀ ਹੁਕਮਰਾਨੀ ਹੁੰਦੀ ਹੈ, ਰੱਬ ਬਿਮਾਰ ਨੂੰ ਇਨਸਾਨ ਦੇ ਰਾਹੀਂ ਸ਼ਿਫਾ ਦੇਵੇਗਾ। ਸੱਚਾਈ ਗਲਤੀ ਨੂੰ ਹੁਣ ਵੀ ਇੰਨੇ ਯਕੀਨ ਦੇ ਨਾਲ ਬਾਹਰ ਕੱਢ ਦਿੰਦੀ ਹੈ ਜਿੱਦਾਂ ਉਹਨੇ 19 ਸਦੀਆਂ ਪਹਿਲਾਂ ਕੀਤਾ ਸੀ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂ ਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਅਤੇ ਉਮਤਾਂ ਅਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ 'ਤੇ ਪੂਰੇ ਤੌਰ 'ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।